ਦਸਤਾਰ ਬੰਨਣ ਜਾਂ ਐਕਸਪਰਟ ਹੋ ਗਏ ਕੀ ਮਿਲੂਗਾ ਇਹਦੇ ਨਾਲ ਕੀ ਮਿਲੂਗਾ ਪ੍ਰਾਪਤੀ ਦੱਸੋ ਕੀ ਹੋਊ ਇਹਦੇ ਨਾਲ ਸਿੱਖੀ ਦੀ ਪ੍ਰਾਪਤੀ ਦੀ ਕੋਈ ਰੌਲਾ ਹੀ ਨਹੀਂ ਹੈ ਸਿੱਖ ਤਾਂ ਬਣਦੇ ਨਹੀਂ ਚਾਹੁੰਦੇ ਉਹ ਤਾਂ ਇੱਕ ਬਹੁਤ ਸ਼ੁਰਤ ਲੈਣੀ ਚਾਹੁੰਦੇ ਨੇ ਸਸਤੀ ਸ਼ੁਰਤ ਵੀ ਅਸੀਂ ਸਿੱਖੀ ਵਾਸਤੇ ਬਹੁਤ ਕੁਝ ਕਰ ਰਹੇ ਹਾਂ ਸਸਤੀ ਸ਼ੁਰਤ ਹੈ ਸਿੱਖੀ ਵਾਸਤੇ ਬਹੁਤੀ ਉਹ ਸਸਤੀ ਘਟੀਆ ਦਰਜੇ ਦੀ ਗੁਰਮਤ ਤੋਂ ਖਿਲਾਫ ਅੱਛੇ ਤੇ ਉਹ ਭੁੱਖ ਨਿਕਲ ਜੂਗੀ ਇਹਦੀ ਇਹਨਾਂ ਗੱਲਾਂ ਦੀ ਭੁੱਖ ਵੀ ਬਹੁਤ ਛੇਤੀ ਨਿਕਲਦੀ ਹੁੰਦੀ ਹੈ ਝੂਠ ਦਾ ਕੀ ਹੁੰਦਾ ਛੇਤੀ ਉਹ ਖਤਮ ਹੋ ਜਾਂਦਾ ਜਿੱਦਣ ਇੱਕ ਆਦਮੀ ਬੋਲ ਪਿਆ ਅਗਲਾ ਵਾ ਸੰਤ ਸੀ ਸਾਰੇ ਚੁੱਪ ਕਰ ਗਏ ਝੂਠ ਦੇ ਖਿਲਾਫ ਜਿੱਦਣ ਇੱਕ ਆਦਮੀ ਬੋਲ ਪਿਆ ਨਾ ਇੱਦਾਂ ਚੁੱਪ ਹੋ ਜਾਂਦੇ ਉਹ ਸਾਰੇ ਪੱਲੇ ਕੀ ਹੁੰਦਾ ਇਹਨਾਂ ਦੇ ਕੁਛ
ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ
ਆ ਦੇਖੋ ਗੁਰਮੁਖ ਅਸ਼ਟ ਸਿੱਧ ਸਭ ਬੁੱਧ ਸਭ ਤੋਂ ਵੱਡੀ ਗੱਲ ਇਹ ਹੈ ਅਸ਼ਟ ਸਿੱਧੀ ਅੱਠ ਸਿੱਧੀਆਂ ਉਹਨਾਂ ਨੇ ਵੀ ਜੰਡੀ ਦੀ ਅੱਠ ਬਾਹਾਂ ਦਿਖਾਈਆਂ ਨੇ ਕਿਸੇ ਔਰਤ ਦੀਆਂ ਅੱਠ ਬਾਹਾਂ ਨਹੀਂ ਹੋ ਸਕਦੀਆਂ ਜੇ ਅੱਠ ਬਾਹਾਂ ਹੋਣ ਤਾਂ ਕੰਮ ਨਹੀਂ ਹੋ ਸਕਦਾ ਇੱਥੇ ਮੋਢੇ 'ਚ ਅੱਠ ਜੋੜ ਹੋ ਹੀ ਨਹੀਂ ਸਕਦੇ ਪੋਸੀਬਲ ਨਹੀਂ ਹੈ ਗੱਲ ਨਿਰਾਕਾਰੀ ਦੁਨੀਆਂ ਦੀ ਹੈ ਅਸ਼ਟ ਸਿੱਧੀ ਅਸ਼ਟਾਂਗ ਯੋਗ ਹੈ ਅੱਠ ਪੱਖਾਂ ਤੋਂ ਜੁੜਨਾ ਅਸ਼ਟ ਸਿੱਧੀਆਂ ਨੇ ਅੱਠ ਨਹੀਂ ਹੈ ਅੱਠੇ ਓਕਾਰ ਇੱਕ ਦੇ ਨਾਲ ਅੱਠ ਪਾਰਟ ਨੇ ਇੱਕ ਦੇ ਅੱਠ ਪਾਰਟ ਮੇਰ ਬਣਾਏ ਓਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪਮ ਬਸ ਇਹ ਅੱਠ ਗੁਣ ਨੇ ਵੇਦ ਜਿਹੜਾ ਇੱਕ ਹੈ ਉਹਦੇ ਅੱਠ ਗੁਣ ਚਾਹੀਦੇ ਨੇ ਅੱਠਾਂ ਗੁਣਾਂ ਦੀ ਸਮਝ ਆ ਜਾਂਦੀ ਹੈ ਨਾ ਇਹਨਾਂ ਦੀ ਪਹਿਲਾਂ ਅੱਠਾਂ ਗੁਣਾਂ ਦੀ ਉਹ ਵਿਆਖਿਆ ਗੁਰਬਾਣੀ ਹੋਰ ਕੁਛ ਨਹੀਂ ਹੈ ਅੱਠਾਂ ਗੁਣਾਂ ਦੀ ਇੱਕ ਦੇ ਵਿੱਚ ਜਿਹੜੇ ਅੱਠ ਗੁਣ ਨੇ ਇਹਨਾਂ ਦੀ ਸੋਝੀ ਗੁਰਬਾਣੀ ਕਰਾਉਂਦੀ ਹੈ ਜੇ ਇੱਕ ਹੈ ਸਾਬਤ ਸੂਰਤ ਹੈ ਦਸਤਾਰ ਸਰੈ ਤਾਂ ਇਹ ਚਾਹੇ ਅੱਠ ਗੁਣ ਜ਼ਰੂਰ ਚਾਹੀਦੇ ਨੇ ਓਕਾਰ ਹੈ ਜੋਤ ਵੀ ਹੈ ਸ਼ਬਦ ਵੀ ਹੈ ਸ਼ਬਦ ਵੀ ਹੈ ਉਹ ਬੋਲਦਾ ਵੀ ਹੈ ਜੋਤ ਵੀ ਹੈ ਗੁਰਬਾਣੀ ਬੋਲਿਆ ਵੀ ਹੈ ਜੋਤ ਵੀ ਹੈ ਕਹੋ ਕੇ ਬੋਲੀ ਹੈ ਇਹ ਤਾਂ ਅਖਰੀ ਰੂਪ ਹੈ ਆਵਾਜ਼ ਤਾਂ ਜੋਤ ਚ ਨਹੀਂ ਅੱਜ ਸਭ ਘੱਟ ਰਾਮ ਬੋਲ ਬੋਲਣ ਵਾਲਾ ਕੌਣ ਅੰਦਰ ਸਰੀਰ ਬੋਲਦਾ ਹੈ ਸਰੀਰ ਦੁਆਰਾ ਬੋਲਦਾ ਜਿਹੜਾ ਸਰੀਰ ਚੋਂ ਬੋਲਿਆ ਜਾਂ ਨਾਨਕ ਬੋਲਿਆ ਇੱਕ ਹੋ ਕੇ ਬੋਲਿਆ ਸੰਤ ਔਰ ਜਨ ਇਕੱਠੇ ਹੋ ਕੇ ਇੱਕ ਹੋ ਕੇ ਬੋਲੇ ਨੇ ਪਹਿਲਾਂ ਜਨ ਮਨ ਗਿਆਨ ਹਾਸਲ ਕਰਕੇ ਮਨ ਬਦਲ ਕੇ ਜਨ ਬਣ ਗਿਆ ਤੇਰੋ ਜਨ ਮਨ ਮੇਰਾ ਜਨ ਤੇਰਾ ਬਸ ਬਦਲ ਗਿਆ ਬੁੱਧੀ ਕਹਿੰਦੀ ਮਨ ਸੀ ਜਿੰਨਾ ਚਿਰ ਉਹਨਾਂ ਚਿਰ ਮੇਰਾ ਸੀ ਜਦ ਹੁਣ ਜਨ ਹੈ ਹੁਣ ਤੇਰਾ ਮੇਰਾ ਨਹੀਂ ਰਿਹਾ ਮਨ ਵੇਚੇ ਸਤਿਗੁਰ ਕੇ ਜੇ ਸਤਿਗੁਰ ਨੂੰ ਮਨ ਦੇ ਦਿੱਤਾ ਫਿਰ ਜਨ ਬਣ ਗਿਆ ਇਹ ਜਨ ਫਿਰ ਬੁੱਧੀ ਦਾ ਨਹੀਂ ਰਿਹਾ ਮਨ ਉਹਦਾ ਹੋ ਗਿਆ ਜੇ ਮਨ ਉਹਦਾ ਹੋ ਗਿਆ ਸਤਿਗੁਰ ਦਾ ਤਾਂ ਇਹ ਜਨ ਜਿੰਨਾ ਚਿਰ ਮਨ ਬੁੱਧੀ ਦਾ ਉਹਨਾਂ ਚਿਰ ਮਨ ਹੈ ਮਨ ਤਾਂ ਮਾਇਆ ਦੇ ਹੱਥ ਵਿਖਿਆ ਹੋਇਆ ਸੀ ਜੇ ਮਾਇਆ ਦੇ ਹੱਥੋਂ ਵਿਕਣ ਤੇ ਮੰਨ ਗਿਆ ਮਨ ਚੋਂ ਮਾਇਆ ਦੇ ਹੱਥੋਂ ਮੈਂ ਨਹੀਂ ਵਿਕਣਾ ਮਾਇਆ ਚ ਮੈਨੂੰ ਦੁੱਖ ਹੈ ਤੇ ਸਤਿਗੁਰ ਦੇ ਹੱਥ ਵਿਕ ਗਿਆ ਜਾ ਕੇ ਮੰਨ ਗਿਆ ਹਾਂ ਮੈਨੂੰ ਵੇਚ ਦਿਓ ਸਤਿਗੁਰ ਦੇ ਮੈਂ ਜਾਣ ਨੂੰ ਤਿਆਰ ਹਾਂ ਮਨ ਦੇ ਮੰਨੇ ਬਿਨਾਂ ਬੁੱਧੀ ਵੇਚ ਵੀ ਨਹੀਂ ਸਕਦੀ ਜੇ ਕਿਸੇ ਨੇ ਜਵਾਕ ਰਲਾਉਣਾ ਹੋਵੇ ਕਿਸੇ ਤੇ ਨਾਨਕੀ ਵੀ ਭੇਜਣਾ ਹੋਵੇ ਪੜ੍ਹਾਉਣ, ਜੇ ਜਵਾਕ ਨਾ ਮੰਨੇ ਕਿਵੇਂ ਭੇਜ ਦਾਂਗੇ? ਉਹ ਮੈਂ ਤਾਂ ਜਾਂਦਾ ਨਹੀਂ। ਕੋਈ ਕਹੇ ਵੀ ਭਾਈ ਤੂੰ ਆਪਣੇ ਚਾਚੇ ਤਾਏ ਕੋ ਪੜ੍ਹ ਲੈ ਕਿੱਥੇ ਜਾ ਕੇ, ਇਹ ਨਾਨਕੀ ਪੜ੍ਹ ਲੈ, ਉਹ ਕਹੇ ਮੈਂ ਨਹੀਂ ਜਾਣਾ, ਮੈਂ ਨਹੀਂ ਪੜ੍ਹਨਾ, ਉੱਥੇ ਇੱਥੇ ਘਰੇ ਪੜ੍ਹੂ ਮੈਂ ਤਾਂ। ਜਿੰਨਾ ਚਿਰ ਉਹ ਮੰਨਦਾ ਨਹੀਂ ਉਹਨੂੰ ਭੇਜੂ ਕੌਣ? ਜਿੰਨਾ ਚਿਰ ਮਨ ਨਹੀਂ ਮੰਨਦਾ ਉਨਾ ਚਿਰ ਸਤਿਗੁਰ ਕੋ ਇਹਨੂੰ ਵੇਚਿਆ ਨਹੀਂ ਜਾ ਸਕਦਾ। ਬੁੱਧੀ ਮਨ ਨੂੰ ਮਨਾ ਰਹੀ ਹੈ, ਇਹ ਸੂਟਾ ਮਨ ਤੋਤਾ ਇਹਨੂੰ ਪੜ੍ਹਾ ਰਹੀ ਹੈ। ਗਣਕਾ ਗਣਕਾ ਕਾਹਦੇ ਕਹਿੰਦੇ ਨੇ ਇਹਨੂੰ? ਇਹਨੇ ਵਿਗਾੜਿਆ ਇਹਨੇ ਹੀ ਹੈ, ਵਿਗਾੜਨ ਕਰਕੇ ਇਹਨੂੰ ਗਣਕਾ ਕਿਹਾ। ਜਦ ਗੁਰਬਾਣੀ ਦਾ ਉਪਦੇਸ਼ ਸੁਣ ਕੇ ਸਮਝ ਕੇ ਜਦ ਮੰਨ ਦੀਏ, ਮੇਰਾ ਮਨ ਵਿਗੜ ਗਿਆ, ਮੇਰਾ ਜਵਾਕ ਵਿਗੜ ਗਿਆ, ਇਹ ਮਰੂਗਾ ਹੁਣ, ਮਰ ਜੂਗਾ ਮੇਰੇ ਹੁੰਦੇ ਹੁੰਦੇ, ਮੈਂ ਤੇ ਨਹੀਂ ਬਚਾ ਹੋਣਾ। ਫਿਰ ਇਹਨੂੰ ਫਿਕਰ ਪੈ ਜਾਂਦਾ, ਕੋਈ ਨਹੀਂ ਚਾਹੁੰਦੀ ਮਾਂ ਮੇਰਾ ਜਵਾਕ ਮਰ ਜੇ। ਜਿਹਨੂੰ ਦੱਸਿਆ ਵੀ ਇਹ ਨਹੀਂ ਮਰਦਾ, ਇਹਨੂੰ ਇੱਕ ਤਰੀਕਾ ਹੈ, ਜੇ ਆਹ ਕਰ ਲਵੇ ਫਿਰ ਨਹੀਂ ਮਰਦਾ ਹੈ, ਉਹ ਕਹਿੰਦੀ ਮੈਂ ਹਰ ਤਰੀਕਾ ਕਰਨ ਨੂੰ ਤਿਆਰ ਹਾਂ, ਸਭ ਕੁਝ ਛੱਡਣ ਨੂੰ ਤਿਆਰ ਹਾਂ, ਪਰ ਮੇਰਾ ਜਵਾਕ ਨਾ ਮਰੇ, ਮਰੇ ਹੀ ਨਾ ਇਹ, ਬਸ ਜੋ ਮੈਤੇ ਲੈਣਾ ਲੈ ਲਓ। ਭਗਤ ਕਬੀਰ ਜੀ ਕਹਿ ਰਹੇ ਇਹ ਬਾਰਕ ਕੈਸੇ ਜੀਵੇ ਰਘੁਰਾਇਆ, ਇਹ ਮਨ ਬਾਰਕ ਹੈ, ਕਿਵੇਂ ਜੀਵੇ, ਕਿਵੇਂ ਹਰ ਵਕਤ ਜਿਉਂਦਾ ਰਹੇ, ਇਹ ਬੁੱਧੀ ਪੁੱਛਦੀ ਹੈ। ਉਹ ਮਾਲਾ ਜਿਉਂਦਾ ਰੱਖਣ ਵਾਸਤੇ ਫਿਰਦਾ ਸੀ, ਪਰ ਦੇਖ ਲਿਆ ਵੀ ਮਾਲਾ ਨਾ ਨਹੀਂ ਜਿਉਂਦਾ ਹੁੰਦਾ, ਰਹਿੰਦਾ ਹੁੰਦਾ, ਨਾ ਮਾਲਾ ਨਾ ਮਰੇ ਨਾ ਜਿਉਂਦਾ ਹੋਵੇ, ਮਾਲਾ ਨਾ ਮਰਿਆ ਹੀ ਨਹੀਂ ਜਿਉਂਦਾ ਕਿਵੇਂ ਹੋਊਗਾ? ਪਹਿਲਾਂ ਉਹ ਕਹਿ ਰਿਹਾ ਮੇਰਾ ਇਹ ਮੁੰਡਿਆ ਕਿਉਂ ਨਾ ਮੋਇਓ, ਇਹ ਮੇਰਾ ਮਨ ਜਿਹੜਾ ਸੀ ਮਰਿਆ ਕਿਉਂ ਨਹੀਂ? ਮੁੰਡਿਆ ਕਾਹਦੇ ਗਏ? ਜਿਹੜਾ ਚੇਲਾ ਬਣ ਜਾਂਦਾ ਹੁੰਦਾ ਨਾ, ਕਹਿੰਦੇ ਚੇਲਾ ਮੁੱਲ ਲਿਆ, ਕਹਿੰਦੇ ਚੇਲਾ ਮੁੱਲ ਲਿਆ। ਜਦ ਮਾਲਾ ਫੜੀ ਹੈ ਤਾਂ ਚੇਲਾ ਬਣ ਗਿਆ ਸੀ, ਤਾਂ ਮੁੰਡਾ ਬਣ ਗਿਆ ਸੀ, ਚੇਲਾ ਮੁੰਡਾ ਕਹਿੰਦੇ ਨੇ, ਮੁੰਡਿਆ ਕਹਿੰਦੇ ਨੇ ਮੁੰਡੇ ਨੂੰ ਭਾਸ਼ਾ। ਇਹ ਮੁੰਡਿਆ ਕਿਉਂ ਨਾ ਮੋਇਓ, ਮੇਰਾ ਮਨ ਕਿਉਂ ਨਹੀਂ ਮਰਿਆ? ਉਹਨੂੰ ਕਹਿੰਦਾ ਮਾਲਾ ਵਾਲਿਆਂ ਨੂੰ, ਤੁਸੀਂ ਕਹਿੰਦੇ ਤੇ ਮਨ ਮਰ ਜੂਗਾ, ਮਰਿਆ ਤਾਂ ਹੈ ਨਹੀਂ। ਫਿਰ ਬਾਗੀ ਹੋ ਕੇ ਮਾਲਾ ਮੋੜਤੀ ਉਹਨਾਂ ਦੀ, ਮੈਂ ਘਰ ਚਲਿਆ ਗਿਆ, ਗੁਰਮਤ ਪੜ੍ਹੀ ਸਮਝ ਲਈ, ਮਨ ਮਰ ਗਿਆ, ਮਰ ਗਿਆ। ਮਰੇ ਨੂੰ ਕਹਿੰਦੀ ਇਹ ਬਾਲਕ ਕੈਸੇ ਜੀਵੇ ਰਘੁਰਾਇਆ, ਹੁਣ ਕਿਵੇਂ ਜੀਵੇ? ਜਿਉਂਦਾ ਕਰਨ ਦਾ ਸਵਾਲ ਆ ਗਿਆ, ਮਰਿਆ ਹੋਇਆ ਤਾਂ ਹੈਗਾ, ਉਹਦਾ ਸਵਾਲ ਨਾਨਕ ਨੇ ਕਿਹਾ, ਨਾਨਕ ਨਾਮ ਮਿਲੇ ਤਾਂ ਜੀਵਾਂ। ਉਹਨੇ ਨੂੰ ਨਾਮ ਚਾਹੀਦਾ, ਨਾਮ ਮਿਲੇ ਤਾਂ ਜੀਵਾਂ, ਤਨ ਮਨ ਥੀਵੇ ਹਰਿਆ। ਕਬੀਰ ਕਹਿੰਦਾ ਮਰੂ ਤਾਂ ਹਰ ਕੇ ਦੁਆਰ, ਮਰਨਾ ਤਾਂ ਮੈਂ ਚਾਹੁੰਦਾ ਪਰ ਹਰ ਕੇ ਦੁਆਰ, ਹਰ ਨੰਗਦਾ ਬਣਦਾ ਦੇਖ ਲੂਗਾ, ਮੈਨੂੰ ਪੈ ਨੂੰ ਜਿਉਂਦਾ ਕਰ ਲੂਗਾ। ਕਹਿੰਦੇ ਨੇ ਜਿਹੜਾ ਹਰ ਦੇ ਦੁਆਰ ਤੇ ਮਰ ਜਾਵੇ, ਹਰ ਉਹਨੂੰ ਜਿਉਂਦਾ ਕਰ ਲੈਂਦਾ। ਸਾਨੂੰ ਹੱਥ ਲਾਉਣਾ ਹੀ ਪਊ, ਡੋਕਰ ਵੱਜੇ ਜਾਊ ਜਾਂ ਉਹਦੇ ਨਾਲ ਸਪਰਸ਼ ਹੋ ਗਿਆ ਨੇ ਜਿਉਂਦਾ ਹੋ ਜਾਣਾ। ਹਰ ਆਪਣੇ ਦਰਾਂ ਮੂਹਰੇ ਤੇ ਇੱਧਰ ਉੱਧਰ ਕਰੂਗਾ, ਹੋਰ ਜਦ ਹਰ ਬੋਲ ਪਿਆ ਨਾ ਵੀ ਆਹ ਕੌਣ ਮਰਿਆ ਹੋਇਆ, ਬਸ ਉਹਦੇ ਆਵਾਜ਼ ਸੁਣ ਕੇ ਜਿਉਂਦਾ ਹੋ ਜਾਂਦਾ ਹੈ, ਹਰ ਦੀ ਬਾਣੀ ਸੁਣ ਕੇ ਜਿਉਂਦਾ ਹੋ ਜਾਂਦਾ ਹੈ। ਉਹਨੂੰ ਤਾਂ ਹਰ ਕੇ ਦੁਆਰ ਤਾਂ ਕਹਿੰਦਾ, ਦੁਆਰੇ ਦੇ ਆਪਣੇ ਕੋਈ ਕੁੱਤਾ ਵੀ ਮਰਿਆ ਹੋਵੇ, ਆਪਾਂ ਕਹਿੰਦੇ ਹਾਂ ਕੀ ਮਰਿਆ ਪਿਆ, ਜੇ ਬੋਲ ਪਏ ਨਾ ਕੁੱਤਾ ਜਿਉਂਦਾ ਹੋ ਗਿਆ। ਇਸ ਕਰਕੇ ਬਾਲਕ ਕੈਸੇ ਜੀਵੇ, ਇੱਥੇ ਉਪਤ ਖੋਪਤ ਬਾਜੀ ਇਸੇ ਤਰ੍ਹਾਂ ਹੈ, ਇਹ ਗੁਰਮੁਖਾਂ ਦੀ ਉਪਤ ਖੋਪਤ ਬਾਜੀ ਹੈ, ਕੌਣ ਜਾਣੇ? ਇਹ ਤਾਂ ਗੱਲ ਹੀ ਨਹੀਂ ਹੈ, ਗੱਲ ਸਿਰਫ ਹੈ ਅਮਰ ਛਕੋ ਗੁਰੂ ਵਾਲੇ ਬਣੋ। ਕੱਲ ਇੱਕ ਸੰਤ ਕਰ ਰਿਹਾ ਸੀ ਟੈਲੀਵਿਜ਼ਨ ਤੇ, ਜਿਵੇਂ ਮਿਊਨਸੀਪੈਲਿਟੀ ਵਾਲੇ ਜਿਹਦੇ ਪੱਟਾ ਹੁੰਦਾ ਕੁੱਤੇ ਦੇ, ਉਹਨੂੰ ਜ਼ਹਿਰ ਨਹੀਂ ਪਾਉਂਦੇ। ਇਸ ਕਰਕੇ ਤੁਸੀਂ ਗੁਰੂ ਵਾਲੇ ਬਣ ਜਾਓ, ਤੁਹਾਨੂੰ ਫਿਰ ਜਮ ਜ਼ਹਿਰ ਨਹੀਂ ਪਾਊ। ਵੀ ਗੁਰੂ ਵਾਲੇ ਪਹਿਲਾਂ ਬਚੇ ਹੋਏ ਦਿਖਾ ਕੇ ਨਿਕਲੇ, ਕਾਤਰੇ ਵਾਲੇ ਜੇ ਤਾਂ ਫਿਰਦੇ ਨੇ ਮਰੇ ਨਹੀਂ, ਪਹਿਲੇ ਟੌੜਾ ਦਿਖਾ ਕਿੱਥੇ, ਤੇਰੇ ਸੰਤ ਗੁਰੂ ਕਿੱਥੇ ਨੇ? ਉਹ ਕਿਉਂ ਝੂਠ ਬੋਲਦੇ ਹੋ, ਕੁਫਰ ਤੋਲਦੇ ਹੋ, ਤੁਸੀਂ ਕਹਿਣਾ ਕੀ ਚਾਹੁੰਦੇ ਹੋ? ਤੁਸੀਂ ਸੰਸਾਰ ਨੂੰ ਦੇਣਾ ਕੀ ਚਾਹੁੰਦੇ ਹੋ? ਸਰੀਰ ਕਰਕੇ ਕੋਈ ਕਿਵੇਂ ਬਚ ਜੂਗਾ? ਕਿੱਡੇ ਘਟੀਆ ਬੰਦੇ ਨੇ, ਔਰ ਟੈਲੀਵਿਜ਼ਨ ਤੇ ਬੈਠੇ ਨੇ ਇਹ ਬੰਦੇ, ਲੋਕ ਸੁਣੀ ਜਾਂਦੇ ਨੇ। ਇਹਦਾ ਮਤਲਬ ਹੈ ਸਿੱਖੀ ਦਾ ਦਵਾਲਾ ਨਿਕਲਿਆ ਪਿਆ, ਜਿਹੜੇ ਲੋਕ ਕਹਿੰਦੇ ਉਹਨੂੰ ਇਹੋ ਜਿਹੇ ਬੰਦਿਆਂ ਨੂੰ ਸੁੱਟਦੇ ਨੇ, ਦਵਾਲਾ ਨਹੀਂ ਤਾਂ ਹੋਰ ਕੀ ਨਿਕਲਿਆ ਹੋਇਆ ਸਿੱਖੀ ਦਾ, ਕੁਛ ਵੀ ਪਤਾ ਨਹੀਂ ਲੋਕਾਂ ਨੂੰ ਸਿੱਖੀ ਬਾਰੇ ਕੀ ਹੈ, ਸਾਰੀ ਗੱਲ ਖਤਮ ਹੋ ਗਈ। ਗੁਰਬਾਣੀ ਵੀ ਕਹਿੰਦੀ ਹੈ ਸਾਖਤ ਮਰੈ ਸੰਤ ਸਭ ਜੀਵ ਹੈ, ਪਰ ਮਨ ਦੇ ਲੈਵਲ ਦਾ ਜੀਵਨ ਹੈ, ਆਤਮਾ ਦੇ ਲੈਵਲ ਦਾ ਜੀਵਨ ਹੈ, ਆਤਮਾ ਦੇ ਲੈਵਲ ਦਾ ਮਰਨ ਹੈ। ਸਰੀਰ ਕਰਕੇ ਸਾਰਿਆਂ ਨੇ ਮਰਨਾ ਹੀ ਹੈ। ਕਬੀਰ ਨੇ ਕਿਹਾ ਕਬੀਰ ਇਹ ਤਨ ਜਾਏ ਗੋ ਕਬੜੇ ਮਾਰਗ ਲਾਏ, ਇਹ ਸਰੀਰ ਨਹੀਂ ਬਚਾ ਸਕਦੇ ਅਸੀਂ, ਜਾਊਗਾ ਹੀ ਜਾਊਗਾ, ਜੋ ਪਜੋ ਸੋ ਬਿਨਸ ਹੈ। ਪਰ ਉਹ ਅੱਜ ਕੇ ਕਾਲ ਜਿਹੜੇ ਸਰੀਰ ਨੂੰ ਬਚਾਉਂਦੇ ਨੇ ਉਹ ਗੁਰਮਤ ਦੇ ਤਾੜਨੀ ਨੇ, ਉਹ ਤਾਂ ਮੂਰਖ ਨੇ, ਮੂਰਖਾਂ ਦੇ ਹੱਥ ਪ੍ਰਚਾਰ ਆਇਆ ਹੋਇਆ। ਗੁਰਮੁਖਾਂ ਦੀ ਗੱਲ ਮਨਮੁਖ ਕਰ ਰਹੇ ਨੇ।
ਗੁਰਮੁਖ ਅਸ਼ਟ ਸਿੱਧੀ ਸਭ ਬੁੱਧੀ,
ਗੁਰਮੁਖ ਅਸ਼ਟ ਸਿੱਧੀ ਸਭ ਬੁੱਧ, ਸਭ ਬੁੱਧ ਕਿਵੇਂ ਪ੍ਰਾਪਤ ਹੋਊਗੀ? ਜਦੋਂ ਇਹ ਅੱਠਾਂ ਗੁਣਾਂ ਦੀ ਸਮਝ ਆ ਗਈ ਨਾ, ਨਿਰਵੈਰ ਗੁਰਮੁਖ ਨੇ ਬਣਨ, ਇੱਕ ਹੀ ਓਂਕਾਰ ਹੈ, ਇੱਕ ਹੀ ਸਤਨਾਮ ਹੈ, ਇੱਕ ਹੀ ਕਰਤਾ ਪੁਰਖ ਹੈ, ਇੱਕ ਹੀ ਨਿਰਭਉ ਹੈ, ਇੱਕ ਹੀ ਨਿਰਵੈਰ ਹੈ, ਇੱਕ ਹੀ ਅਕਾਲ ਮੂਰਤ ਹੈ, ਇੱਕ ਹੀ ਅਜੂਨੀ ਹੈ, ਇੱਕ ਹੀ ਸਵੈਭਮ ਹੈ। ਬਸ ਇਹਦੀ ਸਮਝ ਕਿਵੇਂ ਆਊ? ਸੋਝੀ ਆਊਗੀ ਗੁਰਪ੍ਰਸਾਦ ਨਾਲ, ਗਿਆਨ ਨਾਲ। ਗੁਰਪ੍ਰਸਾਦ ਬ੍ਰੈਕਟ ਤੇ ਬਾਹਰ ਹੈ, ਇੱਕ ਬ੍ਰੈਕਟ ਦੇ ਅੰਦਰ ਹੈ, ਸਾਰਿਆਂ ਨਾਲ ਇੱਕ ਜੁੜਿਆ ਹੋਇਆ ਹੈ। ਔਰ ਸਾਰੇ ਲਫ਼ਜ਼ ਸਵੈਭੰਗ ਇਕੱਲੇ ਇਕੱਲੇ ਗੁਰਬਾਣੀ ਵਿੱਚ ਇੱਕ ਨਾਲ ਜੁੜੇ ਹੋਏ ਨੇ। ਮੇਰਾ ਸਾਹਿਬ ਇੱਕ ਓਂਕਾਰ ਨਹੀਂ ਹੈ, ਮੇਰਾ ਸਾਹਿਬ ਇੱਕ ਹੈ, ਇੱਕ ਹੈ ਭਾਈ, ਇੱਕ ਹੈ ਗੁਰਾ, ਇੱਕ ਦੇ ਬਜਾਈ ਇੱਕ ਕੀ ਹੈ ਇਹ ਬੁੱਝਣਾ ਹੈ। ਵੱਡੀ ਬੁਝਾਰਤ ਕੀ ਹੈ ਗੁਰਬਾਣੀ ਦੀ? ਇੱਕ ਕੀ ਹੈ? ਇਹ ਆਪ ਇੱਕ ਹੈ, ਤੂੰ ਆਪ ਇਹ ਕਹਿੰਦਾ ਆਪਣੇ ਆਪ ਨੂੰ ਬੁੱਝਣ। ਸਾਰੀ ਗੁਰਬਾਣੀ ਇੱਥੇ ਖੜੀ ਹੈ, ਆਪੇ ਜਪੋ ਆਪਣਾ ਜਾਪ, ਆਪਣੇ ਆਪ ਨੂੰ ਆਪੇ ਜਾਣਣ। ਇਸ ਮੰਦਰ ਮੈਂ ਕੌਣ ਵਸਾਈ, ਇਸ ਸਰੀਰ ਚ ਕੌਣ ਵਸਦਾ ਹੈ? ਤਾਕਾ ਰੂਪ ਨਾ ਕਥਣਾ ਜਾਈ, ਉਹਦਾ ਰੂਪ ਕਥਨ ਦੇ ਬਾਹਰ ਹੈ, ਤੇਰਾ ਹੀ ਰੂਪ ਕਥਨ ਦੇ ਬਾਹਰ ਹੈ, ਹੋਰ ਕਿਹਦਾ ਰੂਪ ਹੈ? ਇਹ ਆਪੇ ਨਿਰਾਕਾਰ ਹੈ, ਇਹਨੇ ਆਪਣੇ ਆਪ ਨੂੰ ਜਾਣਨਾ। ਜਿਹਦੇ ਨੇ ਇੱਕ ਹੋ ਗਿਆ, ਇਹਨੇ ਸ਼ਬਦ ਦੇ ਵਿੱਚ ਸਮਾ ਜਾਣਾ, ਬਸ ਫਿਰ ਸੱਚਖੰਡ ਦਾ ਵਾਸੀ ਹੋ ਜਾਣਾ। ਹਿਰਦਾ ਹੈ ਹੀ ਸੱਚਖੰਡ ਦਾ ਹਿੱਸਾ, ਮਾਇਆ ਤਾਂ ਪਰੇ ਦੀ ਗੱਲ ਹੈ। ਧਰਤੀ ਸੱਚੇ ਦੀ ਸਾਜੀ, ਧਰਤੀ ਝੂਠੀ ਨਹੀਂ ਹੁੰਦੀ, ਸੱਚੀ ਹੁੰਦੀ ਹੈ। ਜੋ ਧਰਤੀ ਸੱਚੇ ਨੇ ਸਾਜੀ ਹੈ, ਝੂਠੀ ਕਿਵੇਂ ਹੋਜੂ?
ਗੁਰਮੁਖੀ ਭਵਜਲ ਤਰੀਐ ਸੱਚ ਸੁਧੀ,
ਅਸ਼ਟ ਸਿੱਧ ਸਭ ਬੁੱਧ, ਜਿਹਨੂੰ ਅੱਠੇ ਲਕਸ਼ਣ ਸਮਝ ਆ ਗਏ ਨਾ। ਸਮਝ ਜਦ ਆਉਂਦੀ ਹੈ, ਜਦ ਧਾਰਨ ਵੀ ਕਰ ਲੈਂਦਾ ਤਾਂ ਸਮਝ ਆਉਂਦੀ, ਨਿਰਵੈਰ ਜਦ ਹੋ ਜਾਂਦਾ ਤਾਂ ਪਤਾ ਲੱਗਦਾ ਨਿਰਵੈਰ ਕੀ ਹੁੰਦਾ, ਪਹਿਲਾਂ ਨਹੀਂ ਪਤਾ ਲੱਗਦਾ। ਨਿਰਭਉ ਜਦ ਹੋ ਜਾਂਦਾ ਤਾਂ ਪਤਾ ਲੱਗਦਾ ਨਿਰਭਉ ਕੀ ਹੁੰਦਾ, ਪਹਿਲਾਂ ਨਹੀਂ ਪਤਾ ਲੱਗਦਾ। ਅਕਾਲ ਮੂਰਤ ਜਦ ਹੋ ਜਾਂਦਾ ਉਦੋਂ ਮੰਨਦਾ ਅਕਾਲ ਮੂਰਤ ਹੋਇਆ ਜਾ ਸਕਦਾ, ਪਹਿਲਾਂ ਮੰਨਦਾ ਹੀ ਨਹੀਂ। ਅਜੂਨੀ ਜਦ ਹੋ ਜਾਂਦਾ ਜਦ ਪਤਾ ਲੱਗਦਾ ਅਜੂਨੀ ਕੀ ਹੁੰਦਾ, ਪਹਿਲਾਂ ਪਤਾ ਲੱਗਦਾ ਹੀ ਨਹੀਂ। ਓਂਕਾਰ ਜਦ ਆਪ ਹੋ ਜਾਂਦਾ ਜਦ ਪਤਾ ਲੱਗਦਾ, ਜਦ ਬੁਲਾਇਆ ਬੋਲਦਾ ਖਸਮਦਾ ਫਿਰ ਇੱਕ ਓਂਕਾਰ ਹੁੰਦਾ, ਜਦ ਖਸਮਦਾ ਬੁਲਾਇਆ ਬੋਲਦਾ ਨਾ, ਇਹ ਇੱਕ ਵੀ ਹੁੰਦਾ ਓਂਕਾਰ ਵੀ ਹੁੰਦਾ। ਸ਼ਬਦ ਇਹਦੀ ਦੇਹੀ ਹੁੰਦੀ ਹੈ, ਜੋ ਬੋਲ ਰਿਹਾ ਉਹੀ ਦੇਹੀ ਹੈ ਜੀ। ਜਿਹੜੀ ਕਲਪਨਾ ਛੱਡੀ ਸੀ ਨਾ, ਜਦ ਸੱਚੀ ਜਦ ਸੱਚੀ ਟਕਸਾਲ ਦੇ ਸ਼ਬਦ ਘੜਦਾ, ਗੁਰਬਾਣੀ ਘੜਦਾ, ਘੜਤ ਘੜਦਾ, ਸੱਚੀ ਬਾਣੀ ਘੜਦਾ, ਉਹ ਇਹਦਾ ਰੂਪ ਹੈ, ਇਹਦੀ ਦੇਹ ਹੈ, ਉਹੀ ਦੇਹ ਹੈ ਜੀ। ਪਹਿਲਾਂ ਗੀਤ ਆਲਾ ਬਾਣਾ ਪਹਿਲਾਂ ਬਣਾਉਂਦਾ ਸੀ ਕਲਪਨਾ ਦਾ, ਮਾਇਆ ਦਾ, ਉਹਦੇ ਝੂਠੀ ਦੇਹੀ ਸੀ, ਉਹ ਦੇਹੀ ਬਿਰਸ ਜਾਂਦੀ ਹੈ, ਝੂਠੀ ਇਹ ਬਿਰਸ ਵਾਲੀ ਨਹੀਂ, ਸੱਚ ਬਿਰਸਦਾ ਹੀ ਨਹੀਂ, ਸੱਚ ਨਹੀਂ ਬਿਰਸਦਾ। ਗੁਰਬਾਣੀ ਹਮੇਸ਼ਾ ਇਹੀ ਰਹੂਗੀ, ਅਮਰ ਹੈ ਗੁਰਬਾਣੀ, ਚੀਜ਼ ਅਮਰ ਹੈ, ਇਹ ਝੂਠ ਨਹੀਂ ਹੈ। ਸਤਨਾਮ ਇਹਨੇ ਆਪ ਹੀ ਸਤਨਾਮ ਹੈ, ਜਿੱਦਣ ਬਣ ਜੂਗਾ ਸਤਨਾਮ, ਸਤਨਾਮ ਗੱਲ ਬਣੂਗਾ, ਸਤ ਆਪ ਹੈ ਨਾਮ, ਜਿਹਨੇ ਸਮਾ ਜਾਣ ਹੁਕਮ ਦੇ ਵਿੱਚ ਸਮਾ ਜਾਣ, ਜਿੱਦਣ ਹੁਕਮ ਦੇ ਵਿੱਚ ਸਮਾ ਗਿਆ, ਸਤ ਸਰੂਪ ਹੋ ਗਿਆ, ਇਹਨੂੰ ਸਤਨਾਮ ਦਾ ਪਤਾ ਲੱਗਣਾ ਕੀ ਹੈ, ਉਹ ਤਾਂ ਪਹਿਲਾਂ ਇਹਨੂੰ ਪਤਾ ਹੀ ਲੱਗਦਾ ਕੀ ਹੈ। ਕਰਤਾ ਵੀ ਹੈ ਪੁਰਖ ਵੀ ਇਹੀ ਹੈ, ਫਿਰ ਇੱਕ ਹੋਇਆ ਹੋਇਆ, ਅਸੀਂ ਗੁਣ ਸਾਰੇ ਇੱਕ ਦੇ ਹੀ ਨੇ, ਇੱਕ ਆਪੇ ਹੈ, ਦਾਲ ਹੋਇਆ ਹੋਇਆ ਬਸ, ਇੱਕ ਹੋਏ ਹੋਏ, ਇੱਕ ਹੋਏ ਤਾਂ ਗੋਏ, ਇੱਕ ਹੋਵੇ ਤਾਂ ਗੋਏ, ਇਹਨੂੰ ਕਿਹਾ ਤੂੰ ਹੀ ਇੱਕ ਹੋ, ਜਿਵੇਂ ਤੂੰ ਹੀ ਉੱਗੇ ਤਾਂ ਤੂੰ ਹੀ ਇੱਕ ਹੈ, ਇਹ ਅਸ਼ਟ ਸਿੱਧੀ ਅੱਠੇ ਸਿੱਧੀਆਂ ਦਾ, ਅੱਠੇ ਸੋਝੀ ਸਿੱਧੀ ਦਾ ਮਤਲਬ ਸੋਝੀ, ਅਸ਼ਟ ਦੀ ਸੋਝੀ ਅਸ਼ਟ ਸਿੱਧੀ, ਸਭ ਬੁੱਧ, ਸਾਰੀ ਬੁੱਧੀ ਇਹਦੇ ਵਿੱਚ ਹੀ ਆ ਗਈ, ਕੋਈ ਬੁੱਧੀ ਨਹੀਂ ਰਹੀ, ਸੰਸਾਰ ਦੀਆਂ ਸਾਰੀਆਂ ਬੁੱਧੀਆਂ ਵਿੱਚ ਆ ਗਈਆਂ, ਇਹ ਵਿਵੇਕ ਬੁੱਧੀ ਬਣ ਜੂ, ਇਹ ਫਿਰ ਸਭ ਬੁੱਧ ਵਿਵੇਕ ਬੁੱਧੀ ਹੈ, ਫਿਰ ਇਹ ਵਿਵੇਕੀ ਬਣ ਜੂਗਾ, ਫਿਰ ਕੀ ਕਰਦਾ ਕਿ ਨਹੀਂ ਵਿਵੇਕੀ ਕਾਟੀ ਤੂੰ, ਫਿਰ ਮਾਇਆ ਰੂਪ ਦੇ ਬੰਨਣ ਕੱਟ ਦਿੰਦਾ ਹੈ, ਜਿਹੜੀ ਨਕਟੀ ਕਾ ਠਣਗਣ ਵਾਡਾ ਡੂ ਕਿ ਨਹੀਂ ਵਿਵੇਕੀ ਕਾਟੀ ਤੂੰ, ਉਹ ਉਸ ਅਵਸਥਾ ਵਿੱਚ ਜਾ ਕੇ ਵਿਵੇਕੀ ਮਾਇਆ ਨੂੰ ਕੱਟ ਸਕਦਾ ਹੈ, ਵਰਨਾ ਮਾਇਆ ਨਹੀਂ ਕੱਟੀ ਜਾਂਦੀ ਕਿਸੇ ਦੀ, 84 ਨਹੀਂ ਕੱਟੀ ਜਾਣੀ ਕਿਵੇਂ ਵੀ, ਸਭ ਬਕਵਾਸ ਕਰੀ ਜਾਂਦੇ ਨੇ, 84 ਪੌੜੀਆਂ ਦੇ ਪਾਠ ਕਰ ਲਓ, 84 ਤੁਹਾਡੀ ਕੱਟੀ ਗਈ, ਉਹਨਾਂ ਨੂੰ ਪੁੱਛੇ ਜਿਹੜੇ ਉੱਥੇ ਬੈਠੇ, ਉਹਨਾਂ ਨੂੰ ਪੁੱਛੇ ਤੁਸੀਂ ਦੱਸੋ ਵੀ ਤੁਹਾਡੀ ਕਿਹਦੀ ਕੱਟੀ ਹੋਈ, ਝੂਠ ਕਿਉਂ ਬੋਲਦੇ ਹੋ ਤੁਸੀਂ, ਗੁਮਰਾਹ ਕਿਉਂ ਕਰਦੇ ਹੋ ਲੋਕਾਂ ਨੂੰ, ਅਪਰਾਧੀ ਹੋ ਤੁਸੀਂ ਤਾਂ ਬਹੁਤ ਵੱਡੇ, ਦੱਸੋ ਕਿਹਦੀ ਕੱਟੀ ਹੋਈ ਤੁਹਾਡੇ ਜੀ, 84 ਜਿਹਨਾਂ ਦੀ ਕੱਟੀ ਹੈ ਗੁਰਬਾਣੀ ਦੀ, ਉਹਨਾਂ ਨੂੰ ਗੁਰਬਾਣੀ ਉਚਾਰੀ ਉਚਾਰ ਕੇ ਦਿਖਾਓ, ਇੱਕ ਅੱਖ ਸਮਝਾ ਕੇ ਦਿਖਾਓ ਕੀ ਕਿਹਾ ਹੈ, ਕਿੱਡੇ ਕਿੱਡੇ ਅਪਰਾਧ ਕਰ ਰਹੇ, ਡਰਦੇ ਹੀ ਨਹੀਂ ਹਨ, ਕਹਿ ਕੀ ਰਹੇ, ਕੋਈ ਡਰ ਨਹੀਂ ਕਿਸੇ, ਕਬੀਰ ਨੇ ਕਹੀ ਸੀ 8 ਵਾਰੀ, ਅਸ਼ਟਮੀ ਅਸ਼ਟ ਸਿੱਧ ਸਭ ਬੁੱਧ, ਉਹ ਜਦੋਂ ਥਿੱਤਾਂ ਫਿਰ ਪੜਾਂਗੇ ਉੱਥੇ ਅਸ਼ਟਮੀ ਆਊਗੀ, ਨਾ ਅਸ਼ਟਮੀ ਅਸ਼ਟ ਧਾਤ ਕੀ ਕਾਇਆ, ਅਸ਼ਟ ਧਾਤੂਆਂ ਦੀ ਕਾਇਆ, ਤਾਂ ਮੈਂ ਅਕਲ ਮਹਾਂ ਦਿਦਰਾ, ਉਹਦੇ ਚ ਅਕੁਲ ਕੁਲ ਤੋਂ ਰਹਿਤ, ਅਕੁਲ ਹੁੰਦਾ ਜਿਹਦੀ ਕੁਲ ਸੰਸਾਰੀ ਕੁਲ ਨਹੀਂ ਹੁੰਦਾ, ਅਕੁਲ ਮਹਾਂ ਦਿਦਰਾ, ਅਕੁਲ ਦਾ ਮਹਾਂ ਨਿੰਦੀ ਹੈ, ਬੜਾ ਖਜ਼ਾਨਾ ਹੈ, ਬੜਾ ਗਿਆਨ ਦਾ ਭੰਡਾਰ ਆ ਰਹਾ ਹੈ, ਬਸ ਇੰਨੀ ਗੱਲ ਇਸ਼ਾਰਾ ਕੀਤਾ ਸੀ, ਅਸ਼ਟ ਧਾਤ ਕੀ ਕਾਇਆ, ਉਹ ਅਸ਼ਟ ਧਾਤੂ ਦੀ ਕਾਇਆ ਨਾਨਕ ਨੇ ਬਣਾ ਕੇ ਦੱਸਤੀ, ਅਸ਼ਟ ਧਾਤੂ ਨੇ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਦੀ ਸਾਹਿਬ, ਇਹਨਾਂ ਨੇ ਅੱਠਾਂ ਅੱਠਾਂ ਧਾਤਾਂ ਦੀਆਂ ਮੂਰਤੀਆਂ ਬਣਾ ਲਈਆਂ, ਕਾਇਆ ਸਰੀਰ ਨੂੰ ਬਣਾ ਲਿਆ ਨਾ, ਇਹਨਾਂ ਦੀਆਂ ਅੱਠਾਂ ਧਾਤਾਂ ਦੀਆਂ ਮੂਰਤੀਆਂ ਬਣਾਈਆਂ, ਅੱਠਾਂ ਧਾਤਾਂ ਦੀਆਂ ਤਲਵਾਰਾਂ ਬਣਾਈਆਂ ਹੋਈਆਂ ਗੁਰਮੁਖਾਂ ਦੀਆਂ, ਅੱਠ ਧਾਤਾਂ ਦੀਆਂ ਤਾਰਾਂ ਜੋੜ ਕੇ ਉਹਦੀ ਫਿਰ ਬੱਟੀ ਬਣਾਉਂਦੇ ਸੀ, ਫਿਰ ਉਹਦੀ ਤਲਵਾਰ ਬਣਾਉਂਦੇ ਸੀ, ਉਹਨੂੰ ਚੰਡੀ ਕਹਿੰਦੇ ਤੇ ਉਹਦੀ ਪੂਜਾ ਕਰਦੇ ਸੀ। ਅਸੀਂ ਧਾਤਗੀ ਕਾਇਆ ਬਣ ਗਈ ਨਾ ਤਲਵਾਰ ਦੀ, ਧਾਤੂ ਅੱਠ ਜੋੜ ਲਈ, ਧਾਤੂ ਭਾਸ਼ਾ ਚ ਹੁੰਦਾ ਨਾ, ਮੂਲ ਸ਼ਬਦ ਜੀ ਤੋਂ ਬਣਦਾ ਉਹਨੂੰ ਧਾਤੂ ਕਹਿੰਦੇ, ਹਰ ਲਫ਼ਜ਼ ਦਾ ਧਾਤੂ ਹੁੰਦਾ ਜਿੱਥੋਂ ਸ਼ਬਦ ਪੈਦਾ ਹੁੰਦਾ। ਨਾਨਕ ਨੇ ਇੱਕ ਦੀ ਕਾਇਆ ਬਣਾ ਕੇ ਦਿਖਾ ਦਿੱਤੀ ਇਸ ਧਾਤ ਦੀ, ਦਸਮ ਪਾਤਸ਼ਾਹ ਨੇ ਵੀ ਕਾਇਆ ਬਣਾਈ ਹੈ, ਇਹ ਪਿਤਾ ਰੂਪ ਦੀ ਕਾਇਆ, ਦਸਮ ਪਾਤਸ਼ਾਹ ਨੇ ਮਾਤਾ ਰੂਪ ਦੀ ਕਾਇਆ ਬਣਾਈ ਹੈ ਚੰਡੀ ਚਰਿੱਤਰ ਚ। ਉਹ ਮਾਤਾ ਰੂਪ, ਉੱਥੇ ਮਾਤਾ ਰੂਪ ਪ੍ਰਧਾਨ ਹੈ, ਇੱਥੇ ਪਿਤਾ ਰੂਪ ਪ੍ਰਧਾਨ ਹੈ, ਇੱਥੇ ਕਰਤਾ ਪੁਰਖ ਹੈ, ਉੱਥੇ ਜਗ ਮਾਤ ਹੈ, ਜਗ ਮਾਤ ਹੈ, ਜਗ ਜੀ ਨੇ ਪੈਦਾ ਕੀਤਾ, ਜਗ ਮਾਤ, ਜਗ ਮਾਤ ਔਰਤ ਨਹੀਂ ਹੋ ਸਕਦੀ, ਔਰਤ ਆਦਮੀ ਪੈਦਾ ਕਰੂ, ਬਾਕੀ ਸੰਸਾਰ ਕਿਵੇਂ ਪੈਦਾ ਕਰ ਦੂ ਪਹਿਲਾਂ, ਔਰਤ ਜੇ ਪੈਦਾ ਕਰੂ ਕੱਲਾ ਆਦਮੀ ਪੈਦਾ ਕਰੂਗਾ ਕਰੂਗੀ, ਬਾਕੀ ਭੇਡ ਬੱਕਰੀਆਂ ਚੀਜ਼ਾਂ ਸਭ ਉਸਨੂੰ ਨਹੀਂ ਹੈ ਜਿਹੜੀਆਂ ਨੇ, ਪੈਦਾ ਕਿਵੇਂ ਕਰ ਦੂ, ਜਗ ਮਾਤਾ ਜੀ ਨੇ ਸਾਰਾ ਸੰਸਾਰ ਪੈਦਾ ਕੀਤਾ, ਉਹ ਹੁਕਮ ਉਹਦਾ ਭਾਣਾ। ਕਹਿੰਦੇ ਆਦ, ਦੇਖੋ ਉਹਨਾਂ ਨੇ ਕਾਇਆ ਕੀ ਬਣਾਈ ਹੈ, ਆਦ ਅਪਾਰ ਅਲੇਖ ਅਨੰਤ ਅਕਾਲ ਅਪੇਖ ਅਲੱਖ ਅਨਾਸਾ, ਭੱਠੇ ਨੇ ਇਹ ਚੰਡੀ ਦੀਆਂ ਮਹਾਨ ਹੈ ਜਿਹੜੀਆਂ ਉਹਨਾਂ ਨੇ ਬਣਾਈਆਂ, ਇਹ ਅਸ਼ਟ ਧਾਤ ਕੀ ਕਾਇਆ ਸਿੱਖਦੀ ਹੈ, ਉਹ ਵਿਵੇਕ ਦੀ ਕਾਇਆ, ਉਹ ਵਿਵੇਕ ਬੁੱਧੀ ਦੀ ਕਾਇਆ, ਇਹ ਵਿਵੇਕ ਦੀ ਕਾਇਆ, ਵਿਵੇਕ ਬੁੱਧੀ ਦੀ ਕਾਇਆ, ਵਿਵੇਕ ਬੁੱਧੀ ਗਿਆਨ ਖੜਗ ਹੈ, ਉਹ ਗਿਆਨ ਖੜਗ ਦੀ ਕਾਇਆ, ਇਹ ਗਿਆਨ ਦੀ ਕਾਇਆ, ਇਹ ਸੋਨਾ ਹੈ, ਉਹ ਸੋਨੇ ਤੋਂ ਬਣਿਆ ਹੋਇਆ ਗਹਿਣਾ, ਤਲਵਾਰ ਗਹਿਣਾ ਹੁੰਦੀ ਹੈ। ਅੱਗੇ ਜਿਹੜੇ ਨਿਹੰਗ ਸਿੰਘ ਨੇ ਇਹ ਸ਼ਾਸਤਰ ਨੂੰ ਗਹਿਣੇ ਬੰਦੇ ਨੇ, ਹੁਣ ਵੀ ਬੰਦੇ ਨੇ, ਰਾਜਪੂਤ ਵੀ ਗਹਿਣੇ ਬੰਦੇ ਸੀ, ਜਿਹੜੇ ਸ਼ਾਸਤਰ ਨੂੰ ਗਹਿਣੇ ਬੰਦੇ ਨੇ, ਇਹੋ ਜਿਹੇ ਗਹਿਣੇ ਨਹੀਂ ਗਹਿਣੇ ਬੰਦੇ, ਸਿੰਘ ਹੁਣ ਵੀ ਇਹਨਾਂ ਨੂੰ ਗਹਿਣੇ ਬੰਦੇ ਨੇ, ਖਾਲਸੇ ਦੇ ਗਹਿਣੇ ਕੀ ਨੇ, ਹਥਿਆਰ ਸ਼ਾਸਤਰ ਹੁੰਦੇ ਜਿਹੜਾ ਫੜ ਕੇ ਰੱਖਣਾ ਹਰ ਵਕਤ।
ਗੁਰਮੁਖ ਹੀ ਭਵਜਲ ਤਰੀਏ ਸੱਚ ਸੁਧੀ,
ਜੇ ਸਾਰੇ ਗੁਣਾਂ ਦੀ ਸਮਝ ਆ ਜਾਵੇ ਇਹਨਾਂ ਦੀ, ਸਾਰੀ ਗੁਰਬਾਣੀ ਦੀ ਸਮਝ ਆ ਜਾਏ, ਅਸ਼ਟ ਸਿੱਧੀ ਸਭ ਬੁੱਧ, ਕੋਈ ਐਸੀ ਬੁੱਧ ਨਹੀਂ ਹੈ ਸੰਸਾਰ ਦੀ ਜਿਹੜੀ ਉਹਦੇ ਕੋਲ ਨਹੀਂ ਹੁੰਦੀ, ਜਿਹਦੀ ਉਹ ਤਸੱਲੀ ਨਹੀਂ ਕਰਾ ਸਕਦਾ, ਕੋਈ ਵਕੀਲ ਆ ਜਾਵੇ, ਕੋਈ ਡਾਕਟਰ ਆ ਜਾਵੇ, ਕੋਈ ਫਿਲੋਸਫਰ ਆ ਜਾਵੇ, ਕੋਈ ਇੰਜੀਨੀਅਰ ਆ ਜਾਵੇ, ਕੋਈ ਆ ਜਾਵੇ ਸਾਰਿਆਂ ਦੀ ਤਸੱਲੀ ਕਰਾ ਦੂ, ਉਹਨਾਂ ਦੀਆਂ ਬੁੱਧੀਆਂ ਬਹੁਤ ਸੀਮਿਤ ਹੁੰਦੀਆਂ ਨੇ, ਮਾਇਆਧਾਰੀਆਂ ਦੀਆਂ ਬੁੱਧੀਆਂ ਬਹੁਤ ਸੀਮਿਤ ਹੁੰਦੀਆਂ ਨੇ, ਨਿਰਾਕਾਰੀ ਵਿਸ਼ਾ ਹੋਰ ਵਿਸ਼ਾ, ਉਹ ਤਾਂ ਮਾਇਆ ਦਾ ਵਿਸ਼ਾ ਹੈ, ਗਿਆਨ ਇੰਦਰਾਂ ਦੇ ਵਿੱਚ ਹੈ, ਸੰਸਾਰੀ ਬੁੱਧੀ ਦੇ ਵਿੱਚ ਹੈ, ਹਰ ਪ੍ਰਕਾਰ ਦੀ ਸੰਸਾਰੀ ਬੁੱਧੀ ਤੋਂ ਉੱਚੀ ਬੁੱਧੀ ਹੈ, ਅਸ਼ਟ ਸਿੱਧ ਸਭ ਬੁੱਧ, ਕੋਈ ਬੁੱਧ ਬਚੀ ਹੋਈ ਨਹੀਂ, ਇਹ ਬੁੱਧੀਆਂ ਸਾਰੀਆਂ ਜਲ ਜਾਣੀਆਂ ਨੇ ਸਰੀਰ ਦੇ ਨਾਲ, ਬਾਅਦ ਚ ਸਭੇ ਬੁੱਧੀ ਜਾਲੀਆਂ ਨੂੰ ਇੱਕ ਰਾਇ ਤੱਤ ਗਿਆਨ, ਇਹ ਤੱਤ ਗਿਆਨ ਵਾਲੀ ਬੁੱਧੀ ਹੈ, ਇਸ ਕਰਕੇ ਕਿੱਡੇ ਕਿੱਡੇ ਅਫਸਰ, ਕਿੱਡੇ ਕਿੱਡੇ ਸਾਰੇ ਆ ਜਿਹੜੇ ਸੰਤ ਨੇ ਨਾ ਦੋ ਨੰਬਰ ਦੇ, ਉਹਨਾਂ ਨੂੰ ਜਾ ਕੇ ਮੱਥਾ ਟੇਕ ਦਿੰਦੇ, ਉਹਨਾਂ ਨੂੰ ਆਪਣੇ ਨੂੰ ਉਹਨਾਂ ਤੋਂ ਰਾਇਆ ਲੈਂਦੇ ਨੇ, ਉਹਨਾਂ ਨੂੰ ਸਹਿਣੇ ਸੁਖਦੇ, ਇਹਨਾਂ ਕੋਲ ਗਿਆਨ ਆਪਣੇ ਮਹਿਕਮੇ ਦਾ ਹੀ ਹੁੰਦਾ ਬਿਲਕੁਲ ਸੀਮਤ, ਜਿਹੜੇ ਮਹਿਕਮੇ ਨਾਲ ਅਟੈਚ ਆ ਉਹਦਾ ਹੀ ਗਿਆਨ ਹੈ, ਬਾਕੀ ਨਹੀਂ ਹੁੰਦਾ, ਉਹਦਾ ਚਾਹੇ ਜਿੰਨਾ ਮਰਜ਼ੀ ਹੋਵੇ ਜ਼ਿਆਦਾ, ਦੂਜਾ ਨਹੀਂ ਹੁੰਦਾ।
ਗੁਰਮੁਖ ਭਵਜਲ ਤਰੀਏ ਸੱਚ ਸੁਧੀ,
ਹਾਂ ਗੁਰਮੁਖ ਭਵਜਲ ਤਰੀਏ, ਗੁਰਮੁਖ ਭਵਜਲ ਨੂੰ ਤਰਦਾ ਰਹਿੰਦਾ ਭਵਜਲ ਤੇ ਡੁੱਬਦਾ ਕਦੇ ਵੀ ਨਹੀਂ। ਕਿਉਂ ਤਰਦਾ? ਸੱਚ ਸੁਧੀ ਸੱਚ ਦੀ ਸੋਝੀ ਹੁੰਦੀ ਆ ਉਹਨੂੰ, ਸੱਚ ਕਦੇ ਵੀ ਨਹੀਂ ਡੁੱਬਦਾ। ਆਕਾਸ਼ ਡੁੱਬਦਾ ਪਾਣੀ ਚ, ਸਭ ਕੁਝ ਆਕਾਸ਼ ਡੁੱਬਿਆ ਹੋਇਆ, ਸੰਸਾਰ ਆਕਾਸ਼ ਡੁੱਬਿਆ ਹੋਇਆ, ਆਕਾਸ਼ ਕਿਸੇ ਚੀਜ਼ ਚ ਨਹੀਂ ਡੁੱਬਦਾ। ਆਕਾਸ਼ ਵਿੱਚ ਡੁੱਬਿਆ ਹੋਇਆ ਸਭ ਕੁਝ, ਜੋ ਚੀਜ਼ ਸਰਵ ਵਿਆਪਕ ਹੈ, ਜੋ ਵਸਤੂ ਸਰਵ ਵਿਆਪਕ ਹੈ, ਸਭ ਨੂੰ ਉਹਦੇ ਵਿੱਚ ਸਮਾਇਆ ਹੋਇਆ, ਉਹ ਜੋ ਡੁੱਬਿਆ ਹੋਇਆ। ਡੁੱਬੂ ਕਦ? ਸਮੁੰਦਰ ਚ ਜਾਂ ਸਰੋਵਰ ਚ? ਛੋਟੀ ਚੀਜ਼ ਬੜੀ ਚੀਜ਼ ਡੁੱਬਦੀ ਹੈ, ਬੜੀ ਚੀਜ਼ ਛੋਟੀ ਚ ਕਿਵੇਂ ਡੁੱਬਜੂ? ਸੱਚ ਦੀ ਕੋਈ ਸੀਮਾ ਨਹੀਂ ਹੈ, ਸੱਚ ਚੋ ਹੀ ਪੈਦਾ ਹੋਇਆ ਜੋ ਕੁਛ ਪੈਦਾ ਹੋਇਆ। ਸੱਚ ਚ ਡੁੱਬਣਾ ਸਭ ਦਾ, ਸੱਚ ਸੱਚ ਕਿਵੇਂ ਡੁੱਬਜੂ? ਸੱਚ ਹਮੇਸ਼ਾ ਤਰਦਾ ਰਹਿੰਦਾ।
ਗੁਰਮੁਖ ਭਵਜਲ ਤਰੀਏ ਸੱਚ ਸੁਧੀ,
ਕਿਉਂਕਿ ਸੱਚ ਦੀ ਸੋਝੀ ਹੁੰਦੀ ਹੈ ਉਹਨੂੰ, ਸੱਚ ਨਾਲ ਸ਼ੁੱਧ ਹੋਇਆ ਹੋਇਆ ਹੁੰਦਾ, ਇਸ ਕਰਕੇ ਮਾਇਆ ਉਹਨੂੰ ਡੋਬ ਨਹੀਂ ਸਕਦੀ। ਜਿਵੇਂ ਮੁਰਗਾਬੀ ਦੇ ਖੰਭ ਭਿੱਜਦੇ ਨਹੀਂ ਨਾ ਪਾਣੀ ਚ, ਮੁਰਗਾਬੀ ਡੁੱਬਦੀ ਨਹੀਂ, ਰੂਹ ਸੜਦੀ ਹੈ, ਰੂਹ ਪਾਣੀ ਨੂੰ ਚੂਸ ਲੈਂਦੀ ਹੈ, ਡੁੱਬ ਜਾਂਦੀ ਹੈ। ਜਿਹੜੀ ਚੀਜ਼ ਪਾਣੀ ਪੀ ਲੂ ਡੁੱਬਜੂ, ਜਿਹੜੀ ਚੀਜ਼ ਪਾਣੀ ਨੂੰ ਚੂਸਦੀ ਨਹੀਂ ਡੁੱਬਦੀ ਨਹੀਂ, ਉਹਦਾ ਹੁੰਦਾ ਨਹੀਂ। ਸੱਚ ਭਿੱਜਦਾ ਨਹੀਂ ਹੈ ਮਾਇਆ ਦੇ ਵਿੱਚ, ਮਾਇਆ ਚ ਲਿਪਤ ਨਹੀਂ ਹੁੰਦਾ, ਭਿੱਜਿਆ ਮਾਇਆ ਤੋਂ। ਮਾਇਆ ਧਾਰੀ ਮਨ ਸੱਚ ਨਾਲ ਨਹੀਂ ਭਿੱਜਦਾ, ਸੱਚਾ ਮਨ ਝੂਠ ਨਾਲ ਨਹੀਂ ਭਿੱਜਦਾ ਇੱਕ ਦੂਜੇ ਤੇ। ਮਨਮੁੱਖ ਹੈ ਜਿਹੜਾ, ਉਹ ਭਿੱਜਿਆ ਖੋਟਾ ਮਨ, ਉਹ ਭਿੱਜਿਆ ਉਹ ਨਹੀਂ ਭੇਜਦਾ ਸੱਚ ਨੂੰ। ਜਾਂ ਸੱਚੇ ਹੋ ਸੱਚਿਆਰਾ ਹੋ ਜਾਂਦਾ, ਫਿਰ ਝੂਠ ਨੂੰ ਨਹੀਂ ਭੇਜਦਾ ਇੱਕ ਦੂਜੇ ਦੇ ਵਿਰੋਧੀ ਨੇ।
ਗੁਰਮੁਖ ਸਰ ਅਪਸਰ ਵਿਧੀ ਜਾਣੇ,
ਗੁਰਮੁਖ ਸਰ ਅਪਸਰ ਵਿਧੀ ਜਾਣੇ। ਸਰ ਅਪਸਰ ਕੀ ਹੈ? ਸਰ ਹੁੰਦਾ ਕਿਸੇ ਚੀਜ਼ ਨੂੰ ਜਿੱਤਣਾ, ਸਰ ਕਰ ਲਿਆ ਭਵਨਾਲ, ਅਪਸਰ ਹੁੰਦਾ ਹਾਰ ਜਾਣਾ। ਬਾਜੀ ਕਿਵੇਂ ਹਾਰਦੀ ਹੈ, ਕਿਵੇਂ ਜਿੱਤਣੀ ਹੈ, ਇਹ ਸਾਰੀ ਸਮਝ ਹੁੰਦੀ ਹੈ ਗੁਰਮੁਖ ਨੂੰ। ਬਾਜੀ ਜਿਹੜੀ ਹਾਰ ਰਹੇ ਨੇ ਲੋਕ ਕਿਉਂ ਹਾਰ ਰਹੇ ਨੇ, ਜਿੱਤੀ ਦੀ ਕਿਵੇਂ ਹੈ, ਇਹ ਦੋਹੇ ਚੀਜ਼ਾਂ ਨੂੰ ਜਾਣ। ਸਰ ਅਪਸਰ ਓਪਤ ਖੋਪਤ ਸੁਬਾਜੀ ਹੈ ਨਾ, ਸਰ ਅਪਸਰ ਦੋਵੇਂ ਵਧੀਆ ਜਾਣ। ਜੇ ਮਨ ਨੇ ਹਾਰ ਮੰਨਣੀ ਹੈ ਉਹ ਵੀ ਫਾਇਦੇ ਚ ਹੈ, ਮਨ ਨੇ ਹਾਰ ਮੰਨਣੀ ਹੈ, ਅਪਸਰ ਹੋਣੇ ਨੇ ਹਾਰ ਮੰਨਣੀ ਹੈ, ਹਾਰ ਜਾਣ ਸੱਚ ਦੇ ਮੂਹਰੇ ਮਨ ਨੇ ਹਾਰ ਮੰਨ ਲੈਣੀ ਹੈ। ਜੇ ਇਹਨੇ ਬਚਣਾ ਹੈ, ਸਚਿਆਰਾ ਬਣਨਾ, ਤਾਂ ਸੱਚ ਦੇ ਸਾਹਮਣੇ ਨੂੰ ਹਾਰ ਮੰਨਣੀ ਪਊਗੀ। ਫਿਰ ਇਹਦਾ ਸਰ ਹੋ ਗਿਆ ਉਹਦਾ, ਫਿਰ ਸਰ ਕੀ ਹੋਇਆ? ਕਾਲ ਪੁਰਖ ਕਾ ਮਰਦਾ ਮਾਨ, ਅਪਸਰ ਹੋ ਕੇ ਹੀ ਬਦਾਮ ਸਰ ਕਰਨਾ, ਹਾਰ ਕੇ ਹੀ ਜਿੱਤਣਾ, ਹਾਰ ਮੰਨ ਕੇ ਹੀ ਜਿੱਤਣਾ। ਜੇ ਹਾਰ ਨਾ ਮੰਨੀ ਤਾਂ ਬਾਜੀ ਹਾਰ ਜੂਗਾ, ਇਹ ਵਿਧੀ ਵੀ ਜਾਣਦਾ, ਉਹ ਵਿਧੀ ਵੀ ਜਾਣਦਾ, ਉਹ ਤਾਂ ਆਪੇ ਪਤਾ ਲੱਗ ਗਿਆ। ਜੇ ਹਾਰ ਗਿਆ ਮਨ ਸੱਚ ਦੇ ਸਾਹਮਣੇ, ਗੁਰਮਤ ਸਾਹਮਣੇ ਹਾਰ ਮੰਨ ਲਈ, ਆਪਣੀ ਮਤ ਨੂੰ ਥੋੜੀ ਮੰਨ ਲਿਆ, ਤਾਂ ਸਮਝੋ ਬਾਜੀ ਜਿੱਤ ਗਿਆ। ਕਾਲ ਪੁਰਖ ਕਾ ਮਰਦਾ ਮਨ, ਫਿਰ ਕਾਲ ਦਾ ਜੋਤ ਤੇ ਕੋਈ ਅਸਰ ਨਹੀਂ ਰਹਿੰਦਾ, ਨਿਰਭੈ ਹੋ ਜਾਂਦਾ।